अंदर ले पीटे तेरा नाम हुंदकारा मैं अंदर ले पीटे मैं गरीब मैं मस्कीन तेरा नाम है तेरा नाम है धारा अंत ले पीते तेरा नाम अंत तारा अंत ले पीते
अपने महान पवित्र स्नान को नानक भी बिरदार अरदास करते भगत नामदेव जी का जन्म महाराष्ट्र के इलाके होया है लेकिन जिंदगी का बहुत सारा हिस्सा उन्होंने पंजाब बिताया भगत नामदेव जी जाते छिंडे कपड़े प्रिंट करने कपड़ों को धोना यह उन्हों की किरत है एक बार त्रिलोचन ने ताना भी मारिया मामे तो हर वेले काम तो बिना कोई सुविधा नहीं यह तो माया खचिया ही रहा नामा माया होया कहे त्रिलोचन मीत त्रिलोचन भगत नाम दे भगत दो भगत सन आखन लगे हर वेले काम च ही लगा रहा कपड़े ठपदा रहा कपड़े धोदा रहा कभी रब न ही चेते कर नाम के रास के आखन लगे त्रिलोचन तेन नहीं पता नामा कहे त्रिलोचन मुखते नाम समार हाथ पाओ कर काम सब चीत निरंजन काम तो मैं हाथों ना करता कपड़े मैं हाथों ना धोदा लेकिन मन मेरा वाहगुरु के चरणों नाल जुड़िया रहा है उस भगत नामदेव की रचना तो यह शब्द उच्चारण किया है नामदेव ने आखिया है गरीब नवाज मैं अंधा हाँ तेरा नाम मेरी टेक है मैं अंधले की टेक तेरा नाम हुंदकारा हुंदकारा जिसके अर्थ हैं एक सहारा लेकिन एक सहारे का लफ्ज हुंदकारा महाराष्ट्र की जबान भगत नामदेव ने लिया उस जमाने की गल है जो तालाबा के किनारे से दरियावान के कंडिया से धोबी कपड़े धोते सन तो लकड़ के फटे रख गए सीमट के अस्थान बन गए ने धोबिया वास्ते वखरे जगह तैयार हो जाए ने उदो लकड़ का फट्टा बड़ा एक वड्डा सा उस लकड़ के फटे के उपरले पासे हेठां टिकाउण वास्ते दो लकड़ी के डंडे एक सहारा दिता जाते सन जेड़े डंडे तेरे टिक जाते सन तो फट्टा इउं तेरा टिक जाता सी उस फटे के पिछे खड़े होके धोबी फिर कपड़े मारते सन पटकाउंदे सन ताकि उन्हां दी मैल निकल जाए तो उस फटे के तले जो डंडा है जो उस फटे का सहारा है उसनों महाराष्ट्री जबान दे विच खुंदकारा कहा गया है उस खुंदकारा लफज नूं लै के नामदेव ने आखिया है कि जिवें फटे का सहारा वह है वह डंडा उहदे सहारे वह टिकिया रहिंदा धोबी का वह साथ देंदा है धोबी उसके कपड़े पटका पटका के मारदा है पर वह उस अपने सहारे नूं ना छड़दा होया तो पूरा साथ दे रहा है ते नामदेव कहिंदा मेरी भी यही हालत है कि मैनू भी तेरे नाम की ओही टेक है ओही सहारा है ओही हुंदकारा है पर नाल एक गल बड़ी वड्डी आप गए ने सहारे की क्यों लोड़ पई नामदेव कहिंदे ने इस वास्ते कि मैं अंधले की टेक गुरुदेव जी ने एक थां ते होर भी जिक्र किया है
ਮੈਂ ਅੰਬਲੇ ਹਰ ਨਾਮ ਲਪਟੀ ਟੋਹਣੀ। ਤੁਸੀਂ ਅੰਬੇ ਨੂੰ ਕਦੀ ਵੇਖਿਆ ਹੋਵੇ, ਸੜਕ 'ਤੇ ਜਾਂਦੇ ਆ, ਉਹਦੇ ਹੱਥ ਸੋਟੀ ਹੁੰਦੀ ਹੈ, ਉਹ ਸੋਟੀ ਨੂੰ ਟਿਕਾਉਂਦਾ, ਟਿਕਾਉਣ ਤੋਂ ਬਾਅਦ ਅੱਗੇ ਨਾਲ ਨਾਲ ਤੁਰੀ ਜਾਂਦਾ ਅਤੇ ਨਾਲ ਨਾਲ ਸੋਟੀ ਨੂੰ ਧਰਤੀ ਉੱਤੇ ਟਿਕਾਈ ਜਾਂਦਾ ਥਾਂ ਥਾਂ ਦੇ ਉੱਤੇ, ਤਾਂ ਕਿ ਉਹਨੂੰ ਇਹ ਮਹਿਸੂਸ ਹੋਵੇ ਕਿ ਮੇਰੀ ਸੋਟੀ ਸਹੀ ਜਗ੍ਹਾ 'ਤੇ ਟਿਕਦੀ ਪਈ ਹੈ, ਰਸਤਾ ਸਾਫ਼ ਹੈ, ਮੇਰਾ ਪੈਰ ਸਹੀ ਜਗ੍ਹਾ 'ਤੇ ਟਿਕ ਜਾਏਗਾ। ਲਪਟੀ ਟੋਹਣੀ, ਟੋਹਣੀ ਦਾ ਅਰਥ ਹੈ ਟੋਹਣਾ, ਥਾਂ ਨੂੰ ਟੋਹਣਾ, ਵੇਖਣਾ ਆਇਆ ਇਹ ਥਾਂ ਠੀਕ ਹੈ, ਮੇਰਾ ਪੈਰ ਠੀਕ ਪੈ ਰਿਹਾ। ਤਾਂ ਹਜ਼ੂਰ ਜੀ ਕਹਿੰਦੇ ਨੇ ਜਿਵੇਂ ਇੱਕ ਅੰਨੇ ਦੇ ਹੱਥ 'ਚ ਲਾਠੀ ਟੋਹਣੀ ਹੁੰਦੀ ਹੈ ਥਾਂ ਟੋਹਣ ਵਾਸਤੇ, ਇਸੀ ਤਰ੍ਹਾਂ ਮੈਂ ਵੀ ਅੰਨਾ ਹਾਂ, ਮੈਂ ਅੰਬਲੇ ਹਰ ਨਾਮ ਲਪਟੀ ਟੋਹਣੀ। ਲੇਕਿਨ ਇੱਥੇ ਉਹੋ ਜਿਹੇ ਅੰਨੇ ਦੀ ਗੱਲ ਨਹੀਂ ਕਰ ਰਹੇ ਗੁਰਦੇਵ ਜੀ, ਤੇ ਨਾ ਹੀ ਨਾਮਦੇਵ ਜੀ। ਉਹ ਕਹਿੰਦੇ ਨੇ ਮੈਂ ਉਹਨਾਂ ਅੰਨਿਆਂ ਦੀ ਗੱਲ ਨਹੀਂ ਕਰਦਾ ਜਿਹਨਾਂ ਅੰਨਿਆਂ ਦੇ ਮੂੰਹ 'ਤੇ ਅੱਖਾਂ ਨਹੀਂ ਹੁੰਦੀਆਂ, ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਨਾਮਦੇਵ ਜੀ ਕਹਿੰਦੇ ਨੇ, ਗੁਰਦੇਵ ਜੀ ਵੀ ਕਹਿੰਦੇ ਨੇ ਕਿ ਮੈਂ ਉਹਨਾਂ ਅੰਨਿਆਂ ਦੀ ਗੱਲ ਕਰਨਾ ਜਿਹਨਾਂ ਦੇ ਮੂੰਹ 'ਤੇ ਅੱਖਾਂ ਹਨ, ਪਰ ਅੱਖਾਂ ਹੋਣ ਦੇ ਬਾਵਜੂਦ ਉਹ ਅੰਨੇ ਨੇ। ਹਜ਼ੂਰ ਜੀ ਕਹਿੰਦੇ ਨੇ ਕਿ ਅੰਧੇ ਇਹ ਨਾ ਆਖੀਏ, ਉਹਨਾਂ ਨੂੰ ਅੰਨੇ ਨਾ ਆਖੋ ਜਿਹਨਾਂ ਦੇ ਮੂੰਹ 'ਤੇ ਅੱਖਾਂ ਨਹੀਂ ਹੁੰਦੀਆਂ, ਉਹਨਾਂ ਨੂੰ ਨਾ ਅੰਨੇ ਆਖੋ। ਅਤੇ ਹਜ਼ੂਰ ਫਿਰ ਤੁਸੀਂ ਅੰਨੇ ਕਿਹਨੂੰ ਆਖਦੇ ਹੋ? ਦੁਨੀਆਂ ਤਾਂ ਉਹਨੂੰ ਹੀ ਅੰਨਾ ਆਖਦੀ ਹੈ ਜਿਹਦੀਆਂ ਅੱਖਾਂ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਅੰਧੇ ਇਹ ਨਾ ਆਖੀਏ ਜਿਨ ਮੁੱਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੋ ਖਸਮੋਂ ਪੁੱਠੇ ਜਾਣੇ। ਮੈਂ ਉਹਨਾਂ ਨੂੰ ਅੰਨਿਆਂ ਕਹਿਣਾ ਜੋ ਅੱਖਾਂ ਹੋਣ ਦੇ ਬਾਵਜੂਦ ਅੰਨੇ ਹਨ, ਜੋ ਅੱਖਾਂ ਤਾਂ ਹਨ ਪਰ ਸੰਸਾਰ ਨੂੰ ਹਰੀ ਕਾ ਰੂਪ ਨਹੀਂ ਜਾਣਦੇ। ਗੁਰੂ ਅਮਰਦਾਸ ਜੀ ਨੇ ਆਖਿਆ ਇਹ ਸੰਸਾਰ ਜੋ ਹੈ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਅਤੇ ਨਦਰ ਆਉਣ ਦੀ ਡਿਊਟੀ ਕਿਹਦੀ ਹੈ? ਵੇਖਣ ਦੀ ਡਿਊਟੀ ਕਿਹਦੀ ਹੈ? ਅੱਖਾਂ ਦੀ। ਗੁਰੂ ਅਮਰਦਾਸ ਜੀ ਸਮਝਾਉਂਦੇ ਨੇ ਜੇ ਅੱਖਾਂ ਨੂੰ ਨਜ਼ਰ ਨਹੀਂ ਆਇਆ ਹਰ ਕਾ ਰੂਪ, ਸਮਝੋ ਉਹ ਨੇ, ਉਹ ਅੱਖਾਂ ਨਹੀਂ ਹਨ ਉਹਦੀ। ਜੇ ਅੱਖਾਂ ਹਨ ਤੇ ਫਿਰ ਹਰੀ ਰੂਪ ਕਰਕੇ ਕਿਉਂ ਨਹੀਂ ਜਾਣਿਆ? ਸੰਸਾਰ ਨੂੰ ਹਰੀ ਰੂਪ ਕਰਕੇ ਕਿਉਂ ਨਹੀਂ ਸਮਝਿਆ? ਦੂਜੇ ਨੂੰ ਹਰੀ ਰੂਪ ਸਮਝਣ ਵਾਲਾ ਬੰਦਾ ਸਭ ਤੋਂ ਪਹਿਲਾਂ ਆਪਣੇ ਆਪ ਦੇ ਅੰਦਰ ਹਰੀ ਨੂੰ ਵੇਖਦਾ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸਭ ਤੋਂ ਪਹਿਲੇ ਆਪਣੇ ਆਪ ਦੀ ਪਹਿਚਾਣ ਕਰ। ਜਦੋਂ ਆਪਣੇ ਅੰਦਰ ਹਰੀ ਰੂਪ ਅਵਸਥਾ ਨਜ਼ਰ ਆ ਜਾਏਗਾ, ਫਿਰ ਦੂਜੇ ਦੇ ਅੰਦਰ ਵੀ ਹਰੀ ਅਵਸਥਾ ਨਜ਼ਰ ਆ ਜਾਏਗਾ। ਜਦੋਂ ਆਪਣੇ ਅੰਦਰ ਵੀ ਹਰੀ ਵੇਖ ਲਿਆ, ਦੂਜੇ ਦੇ ਅੰਦਰ ਵੀ ਹਰੀ ਵੇਖ ਲਿਆ, ਫਿਰ ਮਹਿਸੂਸ ਕਰੋ ਕਿ ਉਹ ਸੁਜਾਖ ਹੈ, ਅੰਨਾ ਨਹੀਂ ਹੈ। ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁਦ ਤਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਆਖਦੇ ਨੇ ਕਰੀਮਾ ਰਹੀਮਾ ਅਰਬੀ ਲਫਜ਼ਾਂ, ਮੁਸਲਮਾਨ ਲੋਕ ਇਹਨਾਂ ਲਫਜ਼ਾਂ ਨੂੰ ਇਸਤੇਮਾਲ ਕਰਦੇ ਨੇ। ਕਰੀਮਾ ਕਰਮ ਕਰਨ ਵਾਲਾ ਰੱਬ, ਮਿਹਰ ਕਰਨ ਵਾਲਾ, ਰਹੀਮਾ ਰਹਿਮ ਕਰਨ ਵਾਲਾ, ਕਰੀਮਾ ਰਹੀਮਾ ਅਲਾ ਤੂੰ ਗਨੀ ਤੂੰ ਮਹਾਨ ਹੈ। ਗਨੀ ਵਜੇ ਉੱਚੇ ਨਵਾਬ ਲੋਕਾਂ ਨੂੰ ਕਿਹਾ ਜਾਂਦਾ ਹੈ, ਤੂੰ ਇਤਨਾ ਮਹਾਨ ਹੈ ਗਨੀ। ਕਰੀਮਾ ਰਹੀਮਾ ਅਲਾ ਤੂੰ ਗਨੀ, ਹਾਜ਼ਰਾ ਹਜ਼ੂਰ ਦੂਰ ਵੀ ਨਹੀਂ, ਦਰਪੇਸ਼ ਦਰਪੇਸ਼ ਫਾਰਸੀ ਲਫ਼ਜ਼ ਹੈ ਸਾਹਮਣੇ, ਬਿਲਕੁਲ ਤੂੰ ਮੇਰੇ ਸਾਹਮਣੇ ਹੈ। ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਨੀ, ਤੂੰ ਮੇਰੇ ਸਾਹਮਣੇ ਹੈ, ਮੈਂ ਤੈਨੂੰ ਸਾਹਮਣੇ ਵੇਖ ਰਿਹਾ ਹਾਂ। ਭਗਤ ਨਾਮਦੇਵ ਜੀ ਦੀ ਜ਼ਿੰਦਗੀ ਬੜੀ ਗਜ਼ਬ ਦੀ ਹੈ। ਭਗਤ ਨਾਮਦੇਵ ਜੀ ਦੀ ਜ਼ਿੰਦਗੀ ਵਿੱਚ ਕਈ ਖੇਡਾਂ ਹੋਈਆਂ ਹਨ,
ਜਿੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ, ਇਸੇ ਸ਼ਬਦ ਦੇ ਸਮਾਪਤ ਹੋਣ ਦੇ ਨਾਲ ਹੀ ਅਗਲਾ ਸ਼ਬਦ ਵੀ ਹੈ, ਉਹ ਵੀ ਨਾਮਦੇਵ ਦਾ ਹੈ। ਹਲੇ ਯਾਰਾਂ, ਹਲੇ ਯਾਰਾਂ ਖੁਸ਼ਖਬਰੀ। ਨਾਮਦੇਵ ਦੀ ਜ਼ਿੰਦਗੀ ਬੜੀ ਅਲੌਕਿਕ ਜ਼ਿੰਦਗੀ ਹੈ। ਉਹਨਾਂ ਹਰ ਮਨੁੱਖ ਵਿੱਚੋਂ ਰੱਬ ਨੂੰ ਵੇਖਣ ਦੀ ਕੋਸ਼ਿਸ਼ ਕੀਤੀ। ਪੰਨ ਤੇ ਸਿਰ ਤੇ ਚੁੱਕੀ ਕੱਪੜੇ ਧੋਣ ਵਾਸਤੇ ਜਾਂਦੇ ਨੇ, ਆਉਂਦੇ ਨੇ ਰੱਬ ਜੇ ਘੋੜੀ ਇੱਕ ਦੇ ਦੇਵੇ ਤੇ ਕੱਪੜੇ ਉੱਤੇ ਰੱਖ ਕੇ ਆਪ ਹੀ ਉੱਤੇ ਬੈਠ ਕੇ ਕੱਪੜੇ ਧੋਆਇਆ ਕਰਾਂ, ਪੈਦਲ ਤੁਰ ਤੁਰ ਕੇ ਔਖਾ ਹੋ ਜਾਣਾ। ਤੇ ਜਾਂਦਿਆਂ ਜਾਂਦਿਆਂ ਪਿੱਛੋਂ ਆਵਾਜ਼ ਪਈ, ਨਾਮਦੇਵ ਰੁਕ ਜਾ। ਪਿੱਛੇ ਮੁੜ ਕੇ ਵੇਖਿਆ ਇੱਕ ਮੁਗਲ ਪਠਾਨ ਘੋੜੀ ਤੇ ਬੈਠਾ ਹੋਏ। ਇਹ ਗੁਰਬਾਣੀ ਦੀ ਵਿਚਾਰ ਹੈ, ਮੇਰੀ ਇਤਿਹਾਸ ਚ ਵਿਚਾਰ ਨਹੀਂ ਹੈ। ਘੋੜੀ ਤੇ ਬੈਠਾ ਹੋਇਆ ਤੇ ਘੋੜੀ ਦਾ ਵਛੇਰਾ ਇੱਕ ਦੋ ਦਿਨ ਦਾ। ਪਸ਼ੂਆਂ ਦੇ ਬੱਚਿਆਂ ਵਿੱਚ ਕੁਦਰਤ ਨੇ ਖਾਸੀਅਤ ਭਰੀ ਹੈ ਕਿ ਜਨਮ ਲੈਣ ਤੋਂ ਬਾਅਦ ਛੇਤੀ ਉੱਠ ਕੇ ਟੁਰਨ ਫਿਰਨ ਲੱਗ ਪੈਂਦੇ ਨੇ। ਤੇ ਨਾਮਦੇਵ ਨੂੰ ਆਖਣ ਲੱਗਾ, ਔਰ ਇਹ ਗੱਲ ਸੁਣ, ਆਹ ਵਛੇਰਾ ਮੇਰਾ ਥੱਕ ਗਿਆ, ਇਹਨੂੰ ਚੁੱਕ ਲੈ। ਤੇ ਚੁੱਕ ਕੇ ਹੱਸਣ ਲੱਗ ਪਿਆ ਨਾਮਦੇਵ। ਆਂਦਾ ਕਮਾਲ ਹੈ, ਮੰਗੀ ਤਾਂ ਘੋੜੀ ਥੱਲੇ ਨੂੰ ਸੀ ਤੇ ਮਿਲ ਗਈ ਉੱਪਰ ਚੁੱਕਣ ਵਾਸਤੇ। ਤੇ ਪਿੱਛੇ ਮੁੜ ਮੁੜ ਕੇ ਵੇਖਦਾ ਤੇ ਖੁਸ਼ ਹੁੰਦਾ, ਮੁਗਲ ਫਟਾਣ ਨੂੰ ਵੇਖਦਾ ਤੇ ਖੁਸ਼ ਹੁੰਦਾ ਤੇ ਆਖਦਾ, ਹਲੇ ਯਾਰਾਂ, ਹਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਊਂ। ਫਿਰ ਦੁਬਾਰਾ ਆਖਦਾ, ਹਾਂ ਬਲ ਬਲ ਜਾਊਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਬਲ ਬਲ ਜਾਊਂ, ਹਾਂ ਬਲ ਬਲ ਜਾਊਂ। ਨਿੱਕੀ ਤੇਰੀ ਵਿਗਾਰੀ, ਵਿਗਾਰ ਤਾਂ ਤੇਰੀ ਛੋਟੀ ਜੀ ਹੈ ਆ ਵਛੇਰਾ ਚੁੱਕਣ ਦੀ, ਪਰ ਇਸ ਵਿਗਾਰ ਚੋਂ ਮੈਨੂੰ ਸਵਾਦ ਬੜਾ ਆ ਰਹੇ। ਨਿੱਕੀ ਤੇਰੀ ਵਿਗਾਰੀ, ਆਲੇ ਤੇਰਾ ਨਾਂ, ਤੇ ਨਾਮ ਦੇ ਖਾਤਾ ਖੂਬ ਤੇਰੀ ਪਗੜੀ, ਬੜੀ ਕਸੂ ਦੀ ਪਗੜੀ ਬੱਧੀ ਹੋਈ ਆ। ਮੁਗਲ ਪਠਾਣਾ ਦਾ ਵੇਸ ਧਾਰਿਆ ਹੋਏ, ਪਰ ਇਹ ਤਾਂ ਦੁਆਰਕਾ ਨਗਰੀ ਹੈ, ਇੱਥੇ ਤੇਰਾ ਕੀ ਕੰਮ? ਤੂੰ ਭਾਵੇਂ ਰੂਪ ਪਟਾ ਕੇ ਆਏ, ਭਾਵੇਂ ਤੂੰ ਮੁਗਲ ਬਣ ਕੇ ਆਏ, ਪਰ ਮੈਂ ਤੈਨੂੰ ਪਛਾਣ ਲਿਆ, ਤੂੰ ਆਪ ਹੀ ਹੈ ਜੋ ਸਾਰੇ ਸੰਸਾਰ ਨੂੰ ਚਲਾ ਰਹੇ। ਇਹ ਨਾਮਦੇਵ ਦੀ ਦ੍ਰਿਸ਼ਟੀ ਹੈ, ਨਾਮਦੇਵ ਦੀ ਨਿਗਾਹ ਹੈ। ਆਖਣਗਾ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ। ਚੰਦੀ ਹਜ਼ਾਰ ਆਲਮ, ਗਜ਼ਬ ਹੈ, ਚੰਦੀ ਹਜ਼ਾਰ ਆਲਮ ਇੱਕ ਲਖਾਨਾ। ਬੜੇ ਧਿਆਨ ਨਾਲ ਪਾਠ ਕਰਿਆ ਕਰੋ, ਇੱਕ ਲਖਾਨਾ ਨਹੀਂ ਹੈ, ਕੱਕੇ ਦੇ ਨਾਲ ਲੱਲਾ ਲਾਉਣਾ। ਹਜ਼ੂਰ ਜੀ ਕਹਿੰਦੇ ਨੇ, ਚੰਦੀ ਹਜ਼ਾਰ ਆਲਮ ਇੱਕ ਲਖਾਨਾ, ਕਿਤਨਾ ਹੀ ਆਲਮ ਜੋ ਤੇਰੀ ਦਰਗਾਹ ਵਿੱਚ ਝੋਲੀ ਅੜ ਕੇ ਦਾਤਾ ਮੰਗ ਰਿਹਾ, ਤੇ ਤੇਰਾ ਇੱਕੋ ਹੀ ਖਜ਼ਾਨਾ, ਇੱਕੋ ਹੀ ਖਾਨਾ, ਜਿਹਦੇ ਵਿੱਚੋਂ ਤੂੰ ਸਾਰਿਆਂ ਦੀ ਪੂਰਤੀ ਕਰੀ ਜਾ ਰਿਹਾ, ਤੂੰ ਇਤਨਾ ਮਹਾਨ ਹੈ। ਚੰਦੀ ਹਜ਼ਾਰ ਆਲਮ ਇੱਕ ਲਖਾਨਾ, ਹਮ ਛੀਨੀ ਪਾਤਸ਼ਾਹ ਸਾਂਵਲੇ ਵਰਨ ਆਸ ਪੱਤ, ਉਹ ਘੋੜਿਆਂ ਦਿਆ ਮਾਲਕਾ ਗਜ ਪੱਤ, ਹਾਥੀਆਂ ਦਿਆ ਮਾਲਕਾ। ਨਾਮਦੇਵ ਕਹਿੰਦਾ, ਆਸ ਪੱਤ ਗਜ ਪੱਤ ਨਰੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਮੀਰ ਮੁਕੰਦ ਮੁਸਲਮਾਨੀ ਲਫ਼ਜ਼ ਹੈ, ਪਰ ਮੈਂ ਤੈਨੂੰ ਪਛਾਣ ਲਿਆ, ਭਾਵੇਂ ਤੂੰ ਮੁਸਲਮਾਨੀ ਭੇਸ ਵਿੱਚ ਹੈ, ਭਾਵੇਂ ਤੂੰ ਮੁਗਲ ਤੇ ਭੇਸ ਵਿੱਚ ਹੈ, ਮੈਂ ਤੈਨੂੰ ਪਛਾਣ ਲਿਆ। ਇਹ ਨਾਮਦੇਵ ਦੀ ਦ੍ਰਿਸ਼ਟੀ ਹੈ, ਗਜ਼ਬ ਹੈ ਨਾਮਦੇਵ, ਤੇਰੀ ਦ੍ਰਿਸ਼ਟੀ ਵਿੱਚ ਇਤਨਾ ਕਮਾਲ ਕਿ ਤੂੰ ਮੁਗਲ ਪਠਾਣ ਵਿੱਚੋਂ ਰੱਬ ਨੂੰ ਵੇਖਿਆ, ਉਹ ਰੱਬ ਹੋ ਕੇ ਤੈਨੂੰ ਮਿਲਿਆ, ਪਰ ਅੱਜ ਤੂੰ ਇਤਨੀ ਚੰਗੀ ਦ੍ਰਿਸ਼ਟੀ ਹੋਣ ਦੇ ਬਾਵਜੂਦ, ਕਿਤਨੀ ਨਿਮਰਤਾ ਹੈ, ਫਿਰ ਵੀ ਤੂੰ ਕਹਿ ਰਿਹਾ ਕਿ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਸੁਣ ਦਿੱਤਾ। ਰੋਟੀਆਂ ਪਕਾਈਆਂ ਤੇ ਅੰਦਰ ਤੁਰ ਗਿਆ ਘਿਓ ਦੀ ਡੋਲੀ ਲੈਣ ਵਾਸਤੇ, ਤੇ ਪ੍ਰਸ਼ਾਦੇ ਪਕਾ ਕੇ ਹਾਲੀ ਥੱਲੇ ਰੱਖੇ ਹੀ ਸਨ, ਛਕੋਰ ਵਿੱਚ, ਟੋਕਰੀ ਵਿੱਚ, ਝੌਂਪੜੀ ਵਿੱਚ, ਇਹਨਾਂ ਦਾ ਸੀ ਨਾਮ ਦੇ ਅੰਦਰ ਵੜਿਆ, ਘਿਓ ਦੀ ਡੋਲੀ ਲਿਆਵਾਂ ਰੋਟੀਆਂ ਚੋਪੜਨ ਵਾਸਤੇ। ਆਂਦੇ ਨੇ ਕੁੱਤਾ ਆਇਆ ਤੇ ਸਾਰੀਆਂ ਰੋਟੀਆਂ ਮੂੰਹ ਪਾ ਕੇ ਚੁੱਕ ਕੇ ਲੈ ਗਿਆ, ਤੇ ਡੋਲੀ ਲੈ ਕੇ ਪਿੱਛੇ ਭੱਜੀ ਜਾਵੇ। ਉਹ ਬੀਠਲ ਰੁਕ ਜਾ, ਕਿਤੇ ਭੱਜੀ ਜਾਂਦਾ, ਸੁੱਕੀਆਂ ਰੋਟੀਆਂ ਨਾ ਖਾਵੀ, ਘਿਓ ਮੈਂ ਲੈ ਕੇ ਆਇਆ, ਉਹ ਰਾਹ ਮੈਂ ਤੈਨੂੰ ਚੋਪੜ ਕੇ ਦੇਵਾਂ, ਮੈਂ ਤੈਨੂੰ ਪਛਾਣ ਲਿਆ ਰੱਬ, ਮੈਂ ਤੈਨੂੰ ਪਛਾਣ ਲਿਆ। ਅੱਜ ਤੂੰ ਕੁੱਤੇ ਦੇ ਰੂਪ ਵਿੱਚ ਆ ਗਏ, ਕਿੱਥੇ ਤੂੰ ਮੁਗਲਾਂ ਦੇ ਰੂਪ ਵਿੱਚ ਆ ਜਾਣਾ, ਪਰ ਵੇਖੀ ਸੁੱਕੀ ਰੋਟੀ ਮੈਂ ਨਹੀਂ ਉਹ ਖਾਣ ਦੇਣੀ, ਰੁਕ ਜਾ, ਮੈਂ ਤੈਨੂੰ ਸੋਹਣੇ ਘਿਓ ਦੇ ਨਾਲ ਚੋਪੜ ਕੇ ਦੇਣਾ, ਫਿਰ ਤੂੰ ਖਾਵੀ। ਇਹ ਨਾਮਦੇਵ ਦੀ ਦ੍ਰਿਸ਼ਟੀ ਹੈ, ਤੋ ਉਹਨਾਂ ਭਗਤਾਂ ਦੀ ਦ੍ਰਿਸ਼ਟੀ, ਉਹਨਾਂ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ, ਜਿਸ ਦ੍ਰਿਸ਼ਟੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਵੇਂ ਆਖਦੇ ਨੇ, ਇਹ ਹਰ ਕਾ ਰੂਪ ਹੈ, ਸਾਰੇ ਸੰਸਾਰ ਨੂੰ ਹਰੀ ਰੂਪ ਕਰਕੇ ਜਾਤਾ। ਨਾਮਦੇਵ ਨੇ ਹਰੀ ਰੂਪ ਸਮਝਿਆ ਸੀ, ਨਾਮਦੇਵ ਨੇ ਨਹੀਂ ਸੀ ਸੋਚਿਆ ਇਹ ਪੱਥਰ ਹੈ, ਮੈਂ ਇਹਦੀ ਪੂਜਾ ਕਿਉਂ ਕਰਾਂ, ਨਹੀਂ, ਪਿਤਾ ਜੀ ਪੂਜਾ ਕਰਦੇ ਨੇ, ਮੈਂ ਵੀ ਕਰਨੀ ਹੈ, ਪਿਤਾ ਜੀ ਆਗਿਆ ਕਰ ਗਏ ਨੇ, ਠਾਕੁਰ ਦੀ ਸੇਵਾ ਕਰੀ, ਮੈਂ ਠਾਕੁਰ ਦੀ ਸੇਵਾ ਕਰਨੀ ਹੈ। ਪਿਤਾ ਜੀ ਹੁਕਮ ਕਰ ਗਏ ਨੇ ਠਾਕਰ ਨੂੰ ਇਸ਼ਨਾਨ ਕਰਾਵੀ, ਮੈਂ ਇਸ਼ਨਾਨ ਕਰਾਉਣਾ ਹੈ। ਤੋ ਹਜ਼ੂਰ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਦਾ ਕਥਨ ਹੈ, ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਿਧਾਇਆ, ਠਾਕੁਰ ਦੀ ਸੇਵਾ ਕਰੀ, ਦੁੱਧ ਪੀਆ ਹੁਣ ਆਖ ਸਮਝਾਇਆ, ਨਾਮਦੇਵ ਇਸ਼ਨਾਨ ਕਰ ਕਪਲ ਗਾਏ ਧੋ ਕੇ ਲੈ ਆਇਆ, ਠਾਕਰ ਨੂੰ ਨਵਾਲ ਕੇ ਚਰਨ ਉਦਕ ਲੈ ਤਿਲਕ ਚੜਾਇਆ, ਆਖ ਨਗਾਓ ਭਗਵਾਨ ਬਾਪੂ ਗਿਆ ਬਾਹਰ, ਮੇਰੀ ਡਿਊਟੀ ਲਾ ਗਏ, ਮੈਂ ਇਸ਼ਨਾਨ ਕੀਤਾ ਆ, ਤੈਨੂੰ ਇਸ਼ਨਾਨ ਕਰਾਇਆ, ਬਾਗ ਵਿੱਚ ਫੁੱਲ ਲੈ ਕੇ ਆਇਆ, ਸੇਰਾ ਬਣਾ ਕੇ ਤੇਰੇ ਗਲ ਵਿੱਚ ਸਜਾਇਆ, ਚੰਦਨ ਰਗੜਿਆ, ਤੈਨੂੰ ਤਿਲਕ ਚੜਾਇਆ, ਮਰਿਆਦਾ ਦੇ ਅਨੁਸਾਰ ਧੂਪ ਦੀਪ ਕੀਤੀ ਹੈ, ਗਾਂ ਨੂੰ ਇਸ਼ਨਾਨ ਕਰਾਇਆ, ਗਾਂ ਦੇ ਥਣ ਧੋਤੇ ਨੇ, ਚੌਕਾ ਦਿੱਤਾ, ਪਵਿੱਤਰ ਅਸਥਾਨ ਦੇ ਉੱਤੇ ਦੁੱਧ ਚੌਕੇ ਗਰਮ ਕੀਤਾ, ਛੰਨਾ ਭਰ ਕੇ ਤੇਰੀ ਦਰਗਾਹ ਵਿੱਚ ਲਿਆ ਆਇਆ, ਇਹ ਤੂੰ ਪੀ। ਪਿਤਾ ਜੀ ਰੋਜ਼ ਤੈਨੂੰ ਪਿਲਾਉਂਦੇ ਸਨ, ਅੱਜ ਮੈਂ ਵੀ ਪਿਉਣੇ। ਪਰ ਠਾਕਰ ਜੀ ਤਸ ਤੋਂ ਮਾਸ਼ੀ ਨਾ ਹੋਏ, ਆਖਣ ਲੱਗਾ ਚੰਗਾ ਨਹੀਂ ਪੀਂਦਾ ਤੇ ਨਾ ਪੀ, ਮੈਂ ਵੀ ਬੈਠਾ ਰਹਿਣਾ, ਉੱਠਣਾ ਉਦੋਂ ਵੇ ਜਦੋਂ ਤੂੰ ਦੁੱਧ ਪੀਵੇਂਗਾ। ਉਹ ਘੁੱਟ ਭਰ ਕੇ ਵੇਖਦਾ ਸਹੀ, ਮਿੱਠਾ ਘੱਟ ਕੇ ਹੋਰ ਪਾ ਦੇਣ, ਇੱਕ ਵਾਰੀ ਘੁੱਟ ਭਰ ਠੰਡਾ ਹੋ ਗਿਆ ਔਰ ਤੱਤਾ ਕਰ ਲਿਆ, ਪੀ ਤਾਂ ਸਹੀ, ਨਹੀਂ ਪੀਂਦਾ ਵੇਖੀ, ਜੇ ਨਹੀਂ ਪੀਵੇਂਗਾ ਪਿਤਾ ਜੀ ਆ ਕੇ ਪੁੱਛਣਗੇ, ਫਿਰ ਗੁੱਸੇ ਹੋਣਗੇ। ਮੈਂ ਕੀ ਜਵਾਬ ਦੇਵਾਂਗਾ, ਪੀ ਲੈ ਦੁੱਧ, ਮੈਂ ਬੈਠਾ ਹੋਇਆ, ਮੈਂ ਨਹੀਂ ਉੱਠਣਾ ਨਹੀਂ ਹੂੰ, ਹਜ਼ਮ ਕੀਤਾ। ਹਜ਼ੂਰ ਨੇ ਦੁੱਧ ਕਟੋਰੇ ਗੜਵੇ ਪਾਣੀ, ਕੱਪਲ ਗਾਏ ਨਾਮੇ ਦੋਏ ਆਨੀ, ਆਖਦਾ ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੋ ਮਨਪਤੀ ਆਏ, ਨਹੀਂ ਤਾਂ ਘਰ ਕੋ ਬਾਪ ਰਸਾਏ। ਦੁੱਧ ਦੀ ਕਟੋਰੀ ਭਰ ਕੇ ਅੱਗੇ ਰੱਖ ਦਿੱਤੀ, ਦੁੱਧ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗੇ ਧਰੀ, ਏਕ ਭਗਤ ਮੇਰੇ ਹਿਰਦੇ ਵਸੇ। ਫਿਰ ਕੀ ਹੋਇਆ, ਪ੍ਰਗਟ ਹੋਣਾ ਪਿਆ ਪੱਥਰ ਵਿੱਚੋਂ, ਪੱਥਰ ਦੇ ਵਿੱਚੋਂ ਦੀਦਾਰ ਦੇਣੇ ਪਏ। ਹਜ਼ੂਰ ਜੀ ਕਹਿੰਦੇ ਨੇ, ਦੁੱਧ ਸੋਹਣ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗੇ ਧਰੀ, ਏਕ ਭਗਤ ਮੇਰੇ ਹਿਰਦੇ ਵਸੇ, ਨਾਮੇ ਵੇਖ ਨਾਰਾਇਣ ਹੱਸੇ, ਦੁੱਧ ਪਿਆਏ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ ਭਇਆ। ਉਸ ਪਵਿੱਤਰ ਆਤਮਾ ਨਾਮਦੇਵ ਜੀ ਦਾ ਇਹ ਮਹਾਨ ਸ਼ਬਦ ਜੋ ਹਜ਼ੂਰ ਦੀ ਦਰਗਾਹ ਵਿੱਚ ਉਹਨਾਂ ਨੇ ਅਰਦਾਸ ਪਾਈ ਹੈ, ਅਸੀਂ ਵੀ ਅਰਦਾਸ ਪਾਣੀ ਹੈ, ਨਾਲੇ ਨਾਲੇ ਵੀ ਆਖੀਏ, ਨਾਮਦੇਵ ਤੂੰ ਸਾਡੀ ਸਿਫਾਰਿਸ਼ ਕਰ ਦੇ, ਸਾਨੂੰ ਵੀ ਉਹ ਜਿਹੀਆਂ ਅੱਖਾਂ ਮਿਲ ਜਾਣ ਜਿੰਨਾ ਅੱਖਾਂ ਨਾਲ ਅਸੀਂ ਵੀ ਸੰਸਾਰ ਨੂੰ ਹਰ ਘਰ ਨੂੰ ਦੇਖ ਸਕੀਏ। ਨਾਮਦੇਵ ਨੇ ਅਰਦਾਸ ਕੀਤੀ ਹੈ, ਪ੍ਰਭੂ ਮੈਂ ਅੰਧਾ ਹਾਂ, ਸੰਸਾਰਕ ਤੌਰ 'ਤੇ ਅੰਧਾ ਹਾਂ, ਤੇਰੇ ਰਸਤੇ ਦੀ ਹਾਲੀ ਪਛਾਣ ਨਹੀਂ, ਤੇਰੇ ਮਾਰਗ ਦੀ ਹਾਲੀ ਪਛਾਣ ਨਹੀਂ, ਪਰ ਨਾਮ ਇੱਕ ਤੇਰਾ ਸਹਾਰਾ ਹੈ, ਨਾਮ ਇੱਕ ਤੇਰੀ ਟੇਕ ਹੈ, ਜਿਸ ਟੇਕ ਦੇ ਆਸਰੇ ਜਿਸ ਨਾਮ ਦੇ ਸਹਾਰੇ ਦੀ ਬਦੌਲਤ ਮੈਂ ਤੇਰੇ ਚਰਨਾਂ ਤੱਕ ਪਹੁੰਚ ਸਕਾਂਗਾ, ਤੇਰੇ ਚਰਨਾਂ ਤੱਕ ਅਪੜ ਸਕਾਂਗਾ। ਉਹ ਵੀ ਸਾਰੇ ਅਰਦਾਸ ਕਰੀਏ, ਅਸੀਂ ਵੀ ਜੁੜ ਕੇ ਮਾਲਕ ਦੇ ਚਰਨਾਂ ਵਿੱਚ ਪਿਆਰ
ਚੱਕਦੇ। ਤੇਰਾ ਨਾਮ ਹੁੰਦਕਾਰਾ, ਮੈਂ ਅੰਦਲੇ ਕੀਤੇ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਹੈ ਅੰਧਕਾਰਾ, ਮੈਂ ਅੰਧਲੇ ਕੀ ਟੇਕ। ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ, ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ, ਨਾਮ ਚੇ ਸੁਮਾਵੀ ਬਖਸੰਦ ਤੂੰ ਹਰੀ, ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ, ਮੈਂ ਅੰਧਲੇ ਕੀ ਟੇਕ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ मैं मस्कीन तेरा नाम है आधारा मैं गरीब मैं मस्कीन तेरा नाम है आधारा मैं अंधले की टेक तेरा नाम खूंदकारा
ਕਲੀ ਮੱਲਾ ਤੀਜਾ ਅਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ
ਅਨੰਦ ਦਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਹਿਤੀ ਮਨ ਵਜਿਆ ਵਧਾਈਆਂ ਰਾਗ ਆਈਆਂ ਸ਼ਬਦੋਂ ਤਗਾ ਹੋ ਹਰੀ ਕੇਰਾ ਮਨ ਜਨੀ ਵਸਾ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰੇ ਤੂੰ ਸਦਾ ਰੋਹਰ ਨਾਲੇ ਸੁਆਮੀ ਸਾਚੇ ਸਾਹਿਬਾ ਕਿਆ ਨਹੀਂ ਗਰਤੀ
ਤੇਰੇ ਸੱਚ ਹੈ ਜਿਸ ਤੇ ਸੋਪਾ
ਸਦਾ ਸੁਸਲਾ ਤੇਰੀ ਨਾਮ ਸਾਵੇ
ਨਾਮ ਮਿਲ ਕੇ ਮਨ ਵਸਿਆ ਵਾਜੇ ਸਤਿਗ ਨੇ
ਸਦਾ ਗੁਰਬਾਣ ਕੀਤਾ ਗੁਰ ਵੇਖੋ ਜਿਸ ਦਿਆਰੇ ਪਿਆਰੀਆ ਤੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ
ਸਚਾ ਨਾਮ ਮੇਰਾ ਲਗਾਰੋ ਅੱਜ ਪੰਜ ਸਵਰਗਿਤ ਘਰ ਸਵਾਗੇ ਰਾਜ ਸਭਾ ਕੇ ਸ਼ਬਦ ਵਾਜੇ ਮਾਤਾ ਧਰਤ ਮਹਤ ਦਿਸਰਾ ਤੋਂ ਦਾਈ ਦਾਇਆ ਖੇਲਾ ਸਗਲ ਜਗਤ ਚਗਿਆਈਆ ਪੁਰਿਆਈਆ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ